ਸਾਹਿਬ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ।
ਤੁਸੀਂ ਵੀ ਆਓ 1850 ਐਲਬਿਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਅਰਸ਼ ਨੂੰ ਛੂਹਦੇ ਸੀ ਜੋ ਪਰਬਤ ਜ਼ਮੀਨੀ ਹੋ ਗਏ, ਪਲਟਿਆ ਜਦ ਵਕਤ ਤਾਂ ਕਾਫਿਰ ਵੀ ਦੀਨੀ ਹੋ ਗਏ। ਅਰਸ਼ ਨੂੰ ਛੂਹਦੇ ਸੀ ਜੋ ਪਰਬਤ ਜ਼ਮੀਨੀ ਹੋ ਗਏ, ਪਲਟਿਆ ਜਦ ਵਕਤ ਤਾਂ ਕਾਫਿਰ ਵੀ ਦੀਨੀ ਹੋ ਗਏ। ਪੱਖ ਲੈਂਦੇ ਸਾਂ ਕਦੇ ਆਪਾਂ ਵੀ ਇਜ਼ਰਾਈਲ ਦਾ, ਜਦ ਸਮਝ ਆਈ ਹਕੀਕਤ ਫਲਸਤੀਨੀ ਹੋ ਗਏ। ਕਿ ਸੱਥ ਵਿੱਚ ਸੱਚ ਬੋਲ ਕੇ ਮਿਲਿਆ ਨਹੀਂ ਕੁਝ ਹੋਰ, ਪਰ ਸੱਥ ਵਿੱਚ ਸੱਚ ਬੋਲ ਕੇ ਮਿਲਿਆ ਨਹੀਂ ਕੁਝ ਹੋਰ, ਪਰ ਮੇਰੀ ਗੁਸਤਾਖੀ ਲਈ ਪੱਥਰ ਯਕੀਨੀ ਹੋ ਗਏ। ਹਾਏ ਮਤਲਬ ਖੋਰ ਕਿੰਨਾ ਗਿਰ ਗਏ ਮਤਲਬ ਲਈ, ਕੁਝ ਇਲਾਇਚੀ ਬਣ ਗਏ ਕੁਝ ਦਾਲਚੀਨੀ ਹੋ ਗਏ। ਕਿ ਰਿਸ਼ਤਿਆਂ ਦਾ ਨਿੱਘ ਸ਼ਾਇਦ ਇਸ ਲਈ ਜਾਂਦਾ ਰਿਹਾ, ਰਿਸ਼ਤਿਆਂ ਦਾ ਨਿੱਘ ਸ਼ਾਇਦ ਇਸ ਲਈ ਜਾਂਦਾ ਰਿਹਾ, ਤੇਜ਼ ਰਫ਼ਤਾਰੀ ਚ ਬੰਦੇ ਵੀ ਮਸ਼ੀਨੀ ਹੋ ਗਏ। ਕਿ ਹੁਣ ਸ਼ਰ੍ਹਾਂ ਤੇ ਫਤਵਿਆਂ ਦਾ ਦੌਰ ਹੋਵੇਗਾ ਸ਼ੁਰੂ, ਰਾਜਨੇਤਾ ਸਭ ਉਸਾਮਾ ਤੇ ਖੁਮੀਨੀ ਹੋ ਗਏ। ਕਿ ਇਹ ਅਸਰ ਸਾਡੇ ਤੇ ਹੋਇਆ ਹੈ ਪਰਾਈ ਪਾਉਣ ਦਾ, ਇਹ ਅਸਰ ਸਾਡੇ ਤੇ ਹੋਇਆ ਹੈ ਪਰਾਈ ਪਾਉਣ ਦਾ, ਆਪਣੇ ਹੁਲੀਏ ਵੀ ਐ ਰੋਸ਼ਨ ਲਾਤੀਨੀ ਹੋ ਗਏ, ਆਪਣੇ ਹੁਲੀਏ ਵੀ ਐ ਰੋਸ਼ਨ ਲਾਤੀਨੀ ਹੋ ਗਏ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਤਿਰਾਂ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸਤੰਬਰ ਮਹੀਨੇ ਦੀ 8 ਤਰੀਕ ਦਿਨ ਸੋਮਵਾਰ 2:04 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 19 ਡਿਗਰੀ ਹੈ, ਤਕਾਲਾਂ ਨੂੰ ਇਹ ਤਾਪਮਾਨ 17 ਡਿਗਰੀ ਹੋਣਾ, ਰਾਤ 10 ਡਿਗਰੀ, ਸਵੇਰੇ 18 ਡਿਗਰੀ ਤੇ ਕੱਲ ਬਾਅਦ ਦੁਪਹਿਰ ਇਹ ਤਾਪਮਾਨ ਵੱਧ ਕੇ 23 ਡਿਗਰੀ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ 25 ਡਿਗਰੀ, ਫਿਰ ਵੀਰਵਾਰ ਨੂੰ 25 ਡਿਗਰੀ ਤੇ ਸ਼ੁੱਕਰਵਾਰ ਨੂੰ 22 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਭਾਵ ਕਿ ਆਹ ਹਫ਼ਤਾ ਏਅਰ ਕੰਡੀਸ਼ਨ ਬੰਦ ਕਰਨ ਦੀਆਂ ਸਕੀਮਾਂ ਸਨ, ਪਰ ਲੱਗਦਾ ਕਿ ਕੱਲ ਨੂੰ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਬਜ਼ੁਰਗ ਕਹਿਣਗੇ ਵੀ ਏਸੀ ਬੰਦ ਰੱਖੋ ਤੇ ਨਿਆਣੇ ਕਹਿਣਗੇ ਗਰਮੀ ਬਹੁਤ ਆ, ਇਹ ਸਾਰੇ ਘਰਾਂ ਦੇ ਵਿੱਚ ਮਾਹੌਲ ਰਹਿਣਾ। ਬਹੁਤੀਆਂ ਗੱਲਾਂ ਅੱਜ ਕੱਲ ਪੰਜਾਬ ਦੇ ਬਾਰੇ ਹੋ ਰਹੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਜਦੋਂ ਆਪਣੇ ਅੱਜ ਰਾਤ ਪੈਣੀ ਆ ਤੇ ਉੱਥੇ ਦਿਨ ਚੜ੍ਹਨਾ ਤੇ ਕੱਲ ਨੂੰ ਤਕਰੀਬਨ ਖੋ ਪੀਏ ਜਿਹੇ ਨੂੰ 3:30-4 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਗੁਰਦਾਸਪੁਰ ਦੇ ਇਲਾਕੇ ਵਿੱਚ ਪਹੁੰਚਣਗੇ। ਪੰਜਾਬ ਜਿਹੜਾ ਜੀ ਉਹ ਇਸ ਵੇਲੇ ਬੜੇ ਮਾੜੇ ਵਕਤਾਂ ਵਿੱਚ ਦੀ ਲੰਘ ਰਿਹਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਸਾਹਮਣੇ ਆ ਰਹੀਆਂ ਨੇ ਨਿਖਰ ਕੇ। ਔਰ ਇੱਕ ਜਿਹੜਾ ਪੰਜਾਬੀਆਂ ਦਾ ਕਰੈਕਟਰ ਹੈ ਉਹ ਵੀ ਇੱਕ ਵਾਰੀ ਫੇਰ ਉਜਾਗਰ ਹੋਇਆ। ਬਹੁਤੇ ਲੋਕ ਜਿਹੜੇ ਨੇ ਜੀ ਪੰਜਾਬੀਆਂ ਦੇ ਇਸ ਸੁਭਾਅ ਨੂੰ, ਜਿਨ੍ਹਾਂ ਨੇ ਸਿਰਫ ਤੇ ਸਿਰਫ ਕਿਤੇ ਕਿਤਾਬਾਂ ਚ ਪੜ੍ਹਿਆ ਸੁਣਿਆ ਹੋਵੇਗਾ, ਉਹ ਇਸ ਵਾਰੀ ਵਾਕਫ ਹੋ ਗਏ ਨੇ ਕਿ ਜਦੋਂ ਕਿਤੇ ਇਹਨਾਂ ਤੇ ਭੀੜ ਪੈਂਦੀ ਆ ਫਿਰ ਇਹ ਆਪਣਿਆਂ ਨੂੰ ਨਹੀਂ, ਇਹ ਪਰਾਇਆਂ ਦੇ ਲਈ ਵੀ ਮਦਦ ਕਰਨ ਦੌੜ ਉੱਠਦੇ ਨੇ। ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਬਹੁਤ ਸਾਰਾ ਵਸੇਬਾ ਜਿਹੜਾ ਜੀ ਉਹ ਬਾਹਰਲੀਆਂ ਸਟੇਟਾਂ ਤੋਂ ਆ ਕੇ ਹੋਇਆ, ਜਿਨ੍ਹਾਂ ਦੀਆਂ ਵੀ ਅੱਧੀਆਂ ਅੱਧੀਆਂ ਪੌਣੀਆਂ ਪੌਣੀਆਂ ਉਮਰਾਂ ਜਿਹੜੀਆਂ ਨੇ ਉਹ ਪੰਜਾਬ ਦੀ ਧਰਤੀ ਤੇ ਲੰਘੀਆਂ ਨੇ, ਪਰ ਉਹਨਾਂ ਦੇ ਵਿੱਚ ਹਾਲੇ ਪੰਜਾਬੀ DNA ਆਇਆ ਨਹੀਂ। ਉਹ ਲੋਕ ਜਿਹੜੇ ਨੇ ਜੀ ਉਹ ਆਪਣਾ ਕਰੈਕਟਰ ਦਿਖਾ ਰਹੇ ਨੇ। ਇਹ ਗੱਲਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਲੋਕਾਂ ਦੀ ਵੀ ਘਾਟ ਨਹੀਂ ਜਿਹੜੇ ਕਈ ਸੈਂਕੜੇ ਮੀਲ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਗੱਡੀਆਂ ਭੇਡੇ ਲੈ ਕੇ ਪਹੁੰਚ ਰਹੇ ਨੇ ਮਦਦ ਵਾਸਤੇ, ਤੇ ਸੁੱਕੇ ਥਾਂ ਤੇ ਬੈਠੇ ਉਹਨਾਂ ਲੋਕਾਂ ਦੀ ਵੀ ਘਾਟ ਨਹੀਂ ਜਿਹੜੇ ਉਹਨਾਂ ਨੂੰ ਲੁੱਟਣ ਨੂੰ ਤਿਆਰ ਬੈਠੇ ਨੇ, ਜਿਹੜੇ ਉਹਨਾਂ ਤੋਂ ਖੋਹਣ ਨੂੰ ਤਿਆਰ ਬੈਠੇ ਨੇ, ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਅੜਿੱਕੇ ਆ ਜਾਵੇ ਸਹੀ। ਬਾਹਰਲੀਆਂ ਸਟੇਟਾਂ ਚਾਹੇ ਹਰਿਆਣਾ ਜਿਹੜਾ ਜੀ ਉਹ ਜਦੋਂ ਦਾ ਕਿਸਾਨ ਅੰਦੋਲਨ 2020 ਦੇ ਵਿੱਚ ਉਹ ਨਿਬੜਿਆ, ਉਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਜਿਹੜਾ ਸੀਗਾ ਉਹ ਉਹਨਾਂ ਦੇ ਵਿੱਚ ਇੱਕ ਕਹਿ ਲਓ ਕਿ ਬੜਾ ਵਧੀਆ ਗੂੜਾ ਰਿਸ਼ਤਾ ਜਿਹੜਾ ਜੀ ਉਹ ਬਣਿਆ। ਹਾਂਜੀ, ਸੋ ਹੁਣ ਵੀ ਜਿਹੜਾ ਜੀ ਉਹ ਜਿਹੜੇ ਹਰਿਆਣਵੀ ਨੇ ਉਹ ਮਦਦ ਦੇ ਲਈ ਇਹ ਨਹੀਂ ਵੀ ਸਿਰਫ ਆਪਣੇ ਨੇੜਲੇ ਹਲਕਿਆਂ ਦੇ ਵਿੱਚ, ਉਹ ਗੁਰਦਾਸਪੁਰ, ਪਠਾਨਕੋਟ, ਪੰਜਾਬ ਦੇ ਬਿਲਕੁਲ ਸਿਰੇ ਤੇ ਬਾਰਡਰ ਏਰੀਆਜ਼ ਦੇ ਵਿੱਚ ਪਹੁੰਚੇ ਹੋਏ ਨੇ। ਹਰਿਆਣਾ ਦੀ ਸਰਕਾਰ ਨੇ 5 ਕਰੋੜ ਪਿਛਲੇ ਦਿਨ ਅਨਾਊਂਸ ਕੀਤਾ ਸੀ, ਦਿੱਲੀ ਦੀ ਸਰਕਾਰ ਨੇ 5 ਕਰੋੜ ਜਿਹੜਾ ਜੀ ਅਨਾਊਂਸ ਕੀਤਾ, ਕਈ ਹੋਰ ਰਾਜਾਂ ਨੂੰ ਵੀ ਚਿੱਠੀਆਂ ਪੱਤਰ ਜਿਹੜੇ ਆ ਜੀ ਜਿੱਥੇ ਖਾਸ ਤੌਰ ਦੇ ਉੱਪਰ BJP ਦੀ ਸਰਕਾਰ ਆ ਉਹਨਾਂ ਨੂੰ ਵੀ ਚਿੱਠੀ ਪੱਤਰ ਲਿਖ ਕੇ ਤੇ ਮੰਗ ਕੀਤੀ ਜਾ ਰਹੀ ਹੈ ਵੀ ਭਾਈ ਪੰਜਾਬ ਦੀ ਮਦਦ ਕਰੋ। ਪੰਜਾਬ ਸਰਕਾਰ ਜਿਹੜੀ ਹੈ ਜੀ ਹੁਣ ਤੱਕ ਜਿਹੜੇ ਅੰਕੜੇ ਦੱਸਦੇ ਨੇ ਕਿ 71 ਕਰੋੜ ਮਦਦ ਜਿਹੜੀ ਹੈ ਜੀ ਜਾਰੀ ਕੀਤੀ ਜਾ ਚੁੱਕੀ ਆ, ਜਿਹੜੀ ਕਿ ਜ਼ਿਲ੍ਹਿਆਂ ਦੇ DCs ਦੁਆਰਾ ਹੀ ਅੱਗੇ ਤੱਕ ਪਹੁੰਚਣੀ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਨੇ ਜੀ ਉਹ ਇਹਨਾਂ ਦਿਨੀ ਹਸਪਤਾਲ ਦੇ ਵਿੱਚ ਨੇ, ਪੰਜਾਬ ਕੈਬਨਿਟ ਦੀ ਅੱਜ ਇੱਕ ਮੀਟਿੰਗ ਹੋਈ ਔਰ ਵੀਡੀਓ ਕਾਲ ਦੇ ਜ਼ਰੀਏ ਭਗਵੰਤ ਮਾਨ ਹੁਰੀ ਵੀ ਕੈਬਨਿਟ ਨੂੰ ਸੰਬੋਧਨ ਹੋਏ ਜਿਹਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਹੈ ਜੀ ਇਹਨਾਂ ਹੜ੍ਹਾਂ ਤੋਂ ਬਾਅਦ ਦੀ ਜਿਹੜੀ ਸਥਿਤੀ ਹੈ ਉਸ ਦੇ ਬਾਬਤ ਲਏ ਗਏ ਨੇ। ਆਪਾਂ ਉਹ ਵੀਡੀਓ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਜਿਹੜੀ ਭਗਵੰਤ ਮਾਨ ਹੋਰਾਂ ਦਾ ਬਿਆਨ ਤੁਸੀਂ ਵੱਖ ਵੱਖ ਚੈਨਲ ਦੇ ਰਾਹੀਂ ਜ਼ਰੂਰ ਸੁਣਿਆ ਹੋਵੇਗਾ, ਆਪਾਂ ਵੀ ਸੁਣਦੇ ਹਾਂ ਤੇ ਉਸ ਤੋਂ ਬਾਅਦ ਬਾਕੀ ਦੀਆਂ ਹੋਰ ਗੱਲਾਂ ਬਾਤਾਂ ਹੜ੍ਹਾਂ ਨਾਲ ਸੰਬੰਧਿਤ ਤੇ ਜੋ ਕੁਝ ਇੱਥੇ ਆਲੇ ਦੁਆਲੇ ਚੱਲ ਰਿਹਾ ਉਹਦੀ ਗੱਲਬਾਤ ਵੀ ਕਰਾਂਗੇ। ਇਸ ਸਾਰੇ ਕਾਸੇ ਦੇ ਦੌਰਾਨ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਵੇ ਤੁਸੀਂ ਸਾਂਝਾ ਕਰਨਾ ਚਾਹੋ ਤੇ 416-620-1778 ਤੇ ਸੰਪਰਕ ਕਰ ਸਕਦੇ ਹੋ।
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹਾਂ, ਬਿਮਾਰ ਕੋਈ ਵੀ ਹੋ ਸਕਦਾ, ਮੈਂ ਵੀ ਬੰਦਾ ਹੀ ਹਾਂ ਔਰ ਦਿਨ ਬਾਏ ਦਿਨ ਮੈਂ ਠੀਕ ਹੋ ਰਿਹਾ। ਤੁਸੀਂ ਮੀਡੀਆ ਚ ਖਬਰਾਂ ਪੜ੍ਹ ਲਈਆਂ ਹੋਣਗੀਆਂ, ਸੁਣ ਲਿਆ ਹੋਊਗਾ, ਪਰ ਮੈਂ ਹਸਪਤਾਲ ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ। ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ, DGP ਪੰਜਾਬ ਨੂੰ ਬੁਲਾਇਆ, ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ, ਲੋਕਾਂ ਦੇ ਦੁੱਖਾਂ ਦੇ ਇਸ ਸੰਕਟ ਦੀ ਘੜੀ ਚ ਨਾਲ ਖੜੋ। ਕੁਛ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ, ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ। ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜ੍ਹਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਬਿਆਸ ਬਹੁਤ ਚੌੜਾ ਹੁੰਦਾ ਸੀ, ਹੁਣ ਬਿਆਸ ਦਾ ਜਿਹੜੀ ਚੌੜਾਈ ਘਟ ਗਈ, ਪਾਣੀ ਬਹੁਤ ਜ਼ਿਆਦਾ ਆ ਗਿਆ ਉੱਪਰੋਂ ਤੇ ਉਹਦੇ ਨਾਲ ਮਾਰ ਵੱਧ ਗਈ। ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ, ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ। ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਹਾਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਆਪਣੀ ਇੱਛਾ ਮੁਤਾਬਕ ਵੇਚ ਵੀ ਸਕਦੇ ਹੈ। ਸੋ ਜਿਸਦਾ ਖੇਤ ਉਸਦੀ ਰੇਤ ਦੇ ਤਹਿਤ ਇਹ ਡੀਸੀਟਿੰਗ ਕਹਿੰਦੇ ਅੰਗਰੇਜ਼ੀ ਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਹਾਂ ਕਿ ਤੁਸੀਂ ਮਿੱਟੀ ਚੱਕ ਲਓ ਆਪਦੇ ਆਪਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ, ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਘਰ ਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਵਰਤ ਲਓ। ਔਰ ਫਸਲਾਂ ਦੀ ਬਰਬਾਦੀ ਹੋਈ ਹੈ, ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20,000 ਰੁਪਈਏ ਦਾ ਮੁਆਵਜ਼ਾ ਦਿੱਤਾ ਜਾਊਗਾ। ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਤੇ ਚੈੱਕ ਤੁਹਾਡੇ ਹੱਥਾਂ ਚ ਫੜਾਵਾਂਗੇ ਅਸੀਂ, ਕਿਉਂਕਿ ਕਈ ਵਾਰੀ ਮੁਸ਼ਤਰਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ, ਪਰ ਅਸੀਂ ਤੁਹਾਨੂੰ ਤੁਹਾਡੇ ਜੀਆਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਪਟਵਾਰੀਆਂ ਰਾਹੀਂ ਤੇ ਤੁਹਾਡੇ ਘਰੇ ਚੈੱਕ ਪਹੁੰਚ ਜੂਗਾ। 20,000 ਰੁਪਏ ਇੱਕ ਏਕੜ ਦਾ ਨੁਕਸਾਨ ਜਿਹੜਾ ਮਿਲੂ। ਹੜ੍ਹਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ, 4 ਲੱਖ ਰੁਪਇਆ ਇੱਕ ਜਿਹੜਾ ਜੀਵ ਪ੍ਰਭਾਵਿਤ ਹੋ ਗਏ, 4 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ। ਹਜ਼ਾਰਾਂ ਪਰਿਵਾਰਾਂ ਦੇ ਘਰ ਢਹਿ ਗਏ, ਪਾਣੀ ਚ ਰੁੜ ਗਏ, ਉਹਦਾ ਸਰਵੇ ਕਰਾਇਆ ਜਾਊਗਾ ਤੇ ਇਹਨਾਂ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ, ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੌਲੀ ਹੌਲੀ, ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ। ਔਰ ਹਰ ਪ੍ਰਭਾਵਿਤ ਜਿਹੜੇ ਲੋਕ ਨੇ, ਕਿਸਾਨ ਨੇ ਖਾਸ ਤੌਰ ਤੇ, ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ ਜਾਂ ਸਟੇਟ ਐਗਰੀਕਲਚਰ ਬੈਂਕਾਂ ਤੋਂ, ਜਿਹੜੀਆਂ ਸਰਕਾਰ ਦੀਆਂ ਬੈਂਕਾਂ, ਕਰਜ਼ੇ ਲਏ ਹੋਏ ਹੈ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਿਟ ਜਿਹੜੀ ਹੈ 6 ਮਹੀਨੇ ਵਧਾ ਦਿੱਤੀ ਗਈ ਹੈ। 6 ਮਹੀਨਿਆਂ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉਹਤੇ ਕੋਈ ਵਿਆਜ ਵੀ ਨਹੀਂ ਲੱਗੂਗਾ, ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ। ਵੱਡੀ ਗਿਣਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ, ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ, ਪਸ਼ੂ ਮੱਛੀਆਂ ਮੌਤ ਹੋ ਗਈ। ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਊਗੀ। ਹੜ੍ਹਾਂ ਕਾਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ, ਉਹਦੇ ਵਾਸਤੇ ਵੱਡੇ ਪੱਧਰ ਤੇ ਸੀ ਵੈਕਸੀਨੇਸ਼ਨ, ਟੀਕਾਕਰਨ ਜਿਹਨੂੰ ਕਹਿੰਦੇ ਹਾਂ, ਉਹ ਸ਼ੁਰੂ ਕਰਾਵਾਂਗੇ ਤਾਂ ਕਿ ਕੋਈ ਬਿਮਾਰੀ ਨਾ ਫੈਲੇ। ਤੇ ਕਈ ਵਾਰੀ ਹੜ੍ਹਾਂ ਤੋਂ ਬਾਅਦ ਇਨਸਾਨਾਂ ਚ ਵੀ ਬਿਮਾਰੀਆਂ ਫੈਲ ਜਾਂਦੀਆਂ ਨੇ, ਉਹਦੇ ਵਾਸਤੇ ਸਰਕਾਰ ਵੱਲੋਂ 1700 ਦੇ ਕਰੀਬ ਪਿੰਡਾਂ ਵਿੱਚ, 300 ਦੇ ਕਰੀਬ ਸ਼ਹਿਰੀ ਵਾਰਡਾਂ ਨੂੰ ਫੋਗਿੰਗ ਮਸ਼ੀਨਾਂ ਮੁਹੱਈਆ ਕਰਾਵਾਂਗੇ। ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿੱਚ ਕਲੀਨਿਕ, ਹਰ ਪਿੰਡ ਦੇ ਵਿੱਚ, ਔਰ ਡਾਕਟਰ ਆਉਣਗੇ। ਕੋਈ ਹੜ੍ਹਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਤਾਂ ਤੁਸੀਂ ਕੋਈ ਛੋਟਾ ਮੋਟਾ, ਤੁਹਾਨੂੰ ਲੱਗਦਾ ਕਿ ਮੈਨੂੰ ਖੰਘ ਖਾਂਸੀ ਹੋਈ ਜਾਂਦਾ, ਮੈਨੂੰ ਆਹ ਬਿਮਾਰੀ ਹੋਈ ਜਾਂਦੀ ਹੈ, ਮੈਨੂੰ ਲੱਗਦਾ ਮੈਨੂੰ ਨਹੀਂ ਹੋਇਆ ਅੱਧੇ ਪਿੰਡ ਨੂੰ ਹੋ ਗਿਆ, ਤਾਂ ਅਸੀਂ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਵੱਡੇ ਵੱਡੇ ਹਸਪਤਾਲਾਂ ਚੋਂ ਅਸੀਂ ਉਹਨਾਂ ਨੂੰ ਗੱਲ ਕਰਕੇ ਉਹ ਤੁਹਾਡੇ ਘਰਾਂ ਦੇ ਨੇੜੇ ਕਿਤੇ ਤੁਹਾਡੇ ਪਿੰਡ ਕੈਂਪ ਲਾਉਣਗੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੋਈ ਵੀ ਪਿੰਡ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਕੋਈ ਦਵਾਈ ਜਿਹੜੀ ਹੈ ਉਹ ਨਾ ਮਿਲੇ। ਸਾਰੇ ਪਿੰਡਾਂ 'ਚ ਦਵਾਈਆਂ ਪਹੁੰਚਾਵਾਂਗੇ, ਮੈਡੀਕਲ ਕੈਂਪ ਲਾਵਾਂਗੇ ਛੋਟੀਆਂ ਮੋਟੀਆਂ ਬਿਮਾਰੀਆਂ ਦਾ, ਤਾਂ ਕਿ ਤੁਰੰਤ ਇਲਾਜ ਹੋ ਸਕੇ। ਸਾਫ਼ ਸਫਾਈ ਵਾਸਤੇ ਹਰੇਕ ਪਿੰਡ 'ਚ, ਸ਼ਹਿਰੀ ਵਾਰਡ 'ਚ ਵਿਆਪਕ ਪੱਧਰ 'ਤੇ ਸਫਾਈ ਮੁਹਿੰਮ ਚਲਾਵਾਂਗੇ, ਕਿਉਂਕਿ ਬਹੁਤ ਕੁਛ ਹੜ੍ਹਾਂ ਦੇ ਨਾਲ ਬਹਿ ਕੇ ਆ ਜਾਂਦਾ। ਹੜ੍ਹਾਂ ਕਾਰਨ ਸਕੂਲਾਂ ਦੀਆਂ ਬਿਲਡਿੰਗਾਂ ਦਾ, ਕਾਲਜਾਂ ਦੀਆਂ ਬਿਲਡਿੰਗਾਂ ਦਾ, ਬਿਜਲੀ ਦੇ ਖੰਭਿਆਂ ਦਾ, ਤਾਰਾਂ ਦਾ, ਗ੍ਰਿੱਡਾਂ ਦਾ ਬਹੁਤ ਨੁਕਸਾਨ ਹੋਇਆ। ਹੋਰ ਵੀ ਸਰਕਾਰੀ ਜਾਇਦਾਦਾਂ ਜਿਹੜੀਆਂ ਉਹਦਾ ਨੁਕਸਾਨ ਹੋ ਗਿਆ, ਉਹਦਾ ਸਰਵੇ ਕਰਾ ਕੇ ਜੰਗੀ ਪੱਧਰ ਤੇ ਯੋਜਨਾ ਤਿਆਰ ਕੀਤੀ ਜਾਊਗੀ ਤਾਂ ਕਿ ਇਹ ਸੰਕਟ ਦੇ ਮੌਕੇ ਅਸੀਂ ਪੰਜਾਬੀਆਂ ਦੇ ਨਾਲ ਖੜੇ ਹੋਈਏ। ਮੈਂ ਠੀਕ ਹੋ ਰਿਹਾ, ਮੈਂ ਜਲਦੀ ਜਦੋਂ ਛੁੱਟੀ ਮਿਲ ਗਈ ਮੈਂ ਤੁਹਾਡੇ 'ਚ ਹੀ ਹੋਊਂਗਾ, ਮੈਂ ਲੋਕਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਤੇ ਪਰ ਇੱਥੇ ਬਹਿ ਕੇ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ, ਮੈਨੂੰ ਆਪਣਾ ਦਰਦ ਬਹੁਤ ਘੱਟ ਲੱਗਿਆ ਲੋਕਾਂ ਦੇ ਦਰਦ ਦੇ ਮੁਕਾਬਲੇ। ਤੇ ਮੈਂ ਅੱਜ ਹਸਪਤਾਲ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਫਿਕਰ ਨਾ ਕਰੋ, ਕੋਈ ਨਹੀਂ, ਕੁਦਰਤ ਦੀ ਮਾਰ ਹੈ, ਕੁਦਰਤ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਤੇ ਪੰਜਾਬ ਸਰਕਾਰ ਜਿਹੜੀ ਹੈ, ਤੁਹਾਡੀ ਚੁਣੀ ਹੋਈ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਹਰ ਮੌਕੇ ਤੇ, ਹਰ ਸੰਕਟ ਦੇ ਮੌਕੇ ਤੇ, ਦੁੱਖ ਦੀ ਘੜੀ ਚ ਤੁਹਾਡੇ ਨਾਲ ਖੜਾਂਗੇ। ਇਹ ਅਨਾਊਂਸਮੈਂਟਾਂ ਜਿਹੜੀਆਂ ਕੀਤੀਆਂ, ਇਹ ਤੇ ਜਲਦੀ ਸੀ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20,000 ਰੁਪਏ ਵੀ ਚਾਹੀਦੀ ਮਿਲ ਜੂਗਾ ਜਿਸਦੀ ਰੇਤ ਉਸਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ 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 ਟਰਾਲੀਆਂ ਉੱਥੇ ਪਹੁੰਚਣ ਲੱਗ ਗਿਆ
ਇਹ ਜਿਹੜਾ ਜੀ ਅੱਜ ਭਗਵੰਤ ਮਾਨ ਹੋਰਾਂ ਨੇ ਵੀਡੀਓ ਸੰਦੇਸ਼ ਜਿਹੜਾ ਜੀ ਹਸਪਤਾਲ ਤੋਂ ਜਾਰੀ ਕੀਤਾ ਪਾਣੀ ਜਿਹੜਾ ਜੀ ਉਹ ਚਾਹੇ ਆਪਾਂ ਰਾਵੀ ਦੀ ਗੱਲ ਕਰੀਏ ਉੱਥੇ ਥੋੜਾ ਜਿਹਾ ਪਾਣੀ ਮੱਠਾ ਪਿਆ ਬਿਆਸ ਦੇ ਵਿੱਚ ਵੀ 2 ਫੁੱਟ ਕਹਿੰਦੇ ਪਾਣੀ ਘਟਿਆ ਸਤਲੁਜ ਜਿਹੜਾ ਜੀ ਉਸ ਦੇ ਵਿੱਚ ਪਾਣੀ ਵਧਿਆ ਹਾਂਜੀ ਔਰ ਇਸ ਤੋਂ ਇਲਾਵਾ ਜਿਹੜੇ ਸਤਲੁਜ ਦੇ ਆਲੇ ਦੁਆਲੇ ਦੇ ਇਲਾਕੇ ਨੇ ਤਕਰੀਬਨ 300 ਦੇ ਕਰੀਬ ਪਿੰਡ ਨੇ ਜਿਹੜੇ ਇਸ ਨਵੀਂ ਮਾਰ ਹੇਠ ਆਏ ਨੇ ਸੋ ਇਸ ਤੋਂ ਇਲਾਵਾ ਘੱਗਰ ਦੇ ਇਲਾਕੇ ਦੇ ਵਿੱਚ ਘੱਗਰ ਦੇ ਆਲੇ ਦੁਆਲੇ ਦਾ ਇਲਾਕਾ ਉੱਥੇ ਵੀ ਪਾਣੀ ਦੀ ਮਾਰ ਜਿਹੜੀ ਹੈ ਜੀ ਉਹ ਵਧੀਆ ਪੰਜਾਬੀ ਜਿਹੜੇ ਨੇ ਜੀ ਉਹ ਕਹਿ ਲਓ ਕਿ ਇੱਕ ਢੰਗ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਮੰਨੇ ਜਾਂਦੇ ਨੇ ਔਰ ਇਸ ਵਾਰੀ ਕਿਉਂਕਿ ਜਿਹੜੀ ਵੱਡੀ ਆਫ਼ਤ ਹੈ ਇਸ ਵੱਡੀ ਆਫ਼ਤ ਦੇ ਵਿੱਚ ਜਿਸ ਢੰਗ ਦੇ ਨਾਲ ਸਾਰਾ ਸਮਾਜ ਇਕੱਠਾ ਹੋਇਆ ਖਾਸ ਕਰਕੇ ਜਿਹੜਾ ਕਲਾਕਾਰ ਭਾਈਚਾਰਾ ਉਹਦੇ ਨਾਲ ਫਰਕ ਇਹ ਪਿਆ ਵੀ ਜਿਹੜੇ ਲੋਕੀ ਨੇ ਜਾਂ ਜਿਹੋ ਜਿਹੇ ਅੱਜ ਕੱਲ੍ਹ ਲੋਕੀ ਨੇ ਉਹਨਾਂ ਨੂੰ ਬੂਸਟ ਬਹੁਤ ਮਿਲਿਆ ਇਹਦੇ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਦ ਸੋਸ਼ਲ ਮੀਡੀਆ ਦਾ ਕਰਕੇ ਸਾਡੇ ਲੋਕਾਂ ਦੇ ਵਿੱਚ ਆਪ ਖੁਦਰਾਪਣ ਬਹੁਤ ਜ਼ਿਆਦਾ ਸਾਡੇ ਲੋਕਾਂ ਦੇ ਕੋਲ ਤਰਤੀਬ ਨਹੀਂ ਆ ਆਪੋ ਧਾਪ ਜ਼ਿਆਦੀ ਆ ਆਪੋ ਧਾਪ ਸੇਵਾ ਕਰਨ ਦੀ ਆਪੋ ਧਾਪ ਵੀ ਜ਼ਿਆਦੀ ਹੈ ਇਹ ਜਜ਼ਬਾ ਹੋਣਾ ਤੇ ਕੋਈ ਮਾੜਾ ਨਹੀਂ ਵੀ ਮੈਂ ਦੂਜੇ ਨਾਲੋਂ ਵੱਧ ਸੇਵਾ ਕਰਨੀ ਆ ਉਸ ਪਾਸੇ ਵੀ ਆਪੋ ਧਾਪ ਹੈਗੀ ਆ ਤੇ ਆਪਣਾ ਢਿੱਡ ਭਰਨ ਵਾਲੀ ਆਪੋ ਧਾਪ ਜਿਹੜੀ ਆ ਉਹਦੀ ਵੀ ਕਮੀ ਨਹੀਂ ਆ ਪਰ ਬਹੁਤੀ ਵਾਰੀ ਕੀ ਆ ਕਿ ਜਿਹੜਾ ਇਹ ਕਹਿ ਲਈਏ ਕਿ ਜਿਹੜੀ ਨੈਗੇਟਿਵਿਟੀ ਆ ਉਸ ਨੂੰ ਸਾਈਡ ਤੇ ਰੱਖ ਕੇ ਜਦੋਂ ਇੱਦਾਂ ਦੀ ਕੋਈ ਆਫ਼ਤ ਹੋਵੇ ਤੇ ਉਦੋਂ ਕੰਮ ਵੱਲ ਧਿਆਨ ਦੇਣਾ ਚਾਹੀਦਾ ਨੈਗੇਟਿਵਿਟੀ ਵਾਲੇ ਵੀ ਬਹੁਤ ਨੇ ਜੀ ਸਿਆਸੀ ਲੋਕ ਜਿਹੜੇ ਨੇ ਜੀ ਉਹ ਜਿਹਨਾਂ ਦਾ ਸਿਰਫ ਤੇ ਸਿਰਫ ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਜਦੋਂ ਤੱਕ ਇਹ ਪਾਣੀ ਸੁੱਕਣਾ ਹੈ ਉਦੋਂ ਤੱਕ ਸਾਨੂੰ ਖਾਲਿਸਤਾਨ ਮਿਲ ਜਾਣਾ ਉਹ ਆਪਣੇ ਢੰਗ ਦੇ ਨਾਲ ਕੰਮ ਕਰ ਰਹੇ ਨੇ ਉਹ ਬਾਕੀ ਸਾਰੀਆਂ ਧਿਰਾਂ ਨੂੰ ਜਿਹੜਾ ਜੀ ਉਹ ਨਕਾਰ ਰਹੇ ਨੇ ਕੱਲ ਪਰਸੋਂ ਦੀ ਗੱਲ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਨਵਾਂ ਅਕਾਲੀ ਦਲ ਬਣਿਆ ਉਹ ਵੀ ਤੇ ਵਾਰਸ ਪੰਜਾਬ ਦੇ ਵਾਲੇ ਵੀ ਤੇ ਬਾਕੀ ਸਾਰੇ ਜਿਹੜੇ ਆ ਉਹ ਇਕੱਠੇ ਬੈਠੇ ਸੀਗੇ ਪਰ ਇਸ ਸਾਰੇ ਕਾਸੇ ਦੇ ਵਿੱਚ ਸੁਖਬੀਰ ਬਾਦਲ ਹੋਰੀ ਜਿਹੜੇ ਨੇ ਜੀ ਉਹ ਨੋਟਿਸਡ ਹੋਏ ਨੇ ਉਹ ਗੋਲੇ ਗਏ ਨੇ ਕਿਉਂਕਿ ਉਹ ਕੰਮ ਕਰਦੇ ਦਿਸੇ ਨੇ ਪੈਸੇ ਵੰਡ ਦੇ ਦਿਸੇ ਨੇ ਆਪਾਂ ਅੱਗੇ ਇੱਕ ਦਿਨ ਵੀ ਗੱਲ ਕੀਤੀ ਸੀ ਕਿ ਜਦੋਂ ਕਿਉਂਕਿ ਪੈਸਾ ਜਿਹੜਾ ਜੀ ਉਹ ਸਿਆਸੀ ਲੋਕ ਖਰਚਦੇ ਹੀ ਆ ਜੀ ਵੋਟਰਾਂ ਨੂੰ ਕਹਿ ਲਓ ਵੀ ਆਕਰਸ਼ਿਤ ਕਰਨ ਦੇ ਲਈ ਹੁਣ ਜਦੋਂ ਚੋਣ ਜਾਬਤਾ ਲੱਗਾ ਹੁੰਦਾ ਪੈਸਾ ਉਦੋਂ ਵੀ ਵੰਡ ਹੁੰਦਾ ਉਦੋਂ ਪੈਸਾ ਜਿਹੜਾ ਵੰਡ ਹੁੰਦਾ ਜੀ ਉਹ ਅੰਡਰ ਦਾ ਟੇਬਲ ਲੁਕੋ ਕੇ ਵੰਡਣਾ ਪੈਂਦਾ ਉਦੋਂ ਪੁਲਿਸ ਦੀ ਫੜੋ ਫੜੀ ਵੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦਾ ਡਰ ਵੀ ਹੁੰਦਾ ਉਦੋਂ ਤੁਸੀਂ ਖੁੱਲ ਖਿਲਾ ਕੇ ਪੈਸਾ ਨਹੀਂ ਵੰਡ ਸਕਦੇ ਤੇ ਹੁਣ ਜਿਹੜਾ ਜਦੋਂ ਇਹੋ ਜਿਹੀ ਆਫ਼ਤਾ ਹੈ ਉਸ ਆਫ਼ਤਾ ਦੇ ਵਿੱਚ ਤੁਸੀਂ ਖੁੱਲ ਖਿਲਾ ਕੇ ਜਦੋਂ ਪੈਸਾ ਵੰਡਦੇ ਹੋ ਤੇ ਤੁਸੀਂ ਟੌਰ ਦੇ ਨਾਲ ਉਹ ਵੀਡੀਓ ਜਿਹੜੀ ਉਹ ਜਨਤਕ ਕਰ ਸਕਦੇ ਹੋ ਸੁਖਬੀਰ ਹੋਰਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਫਿਰ ਬਹੁਤੇ ਜਿਹੜੇ ਸੀਗੇ ਜੀ ਉਹ ਉਸੇ ਤਰਜ਼ ਦੇ ਉੱਪਰ ਚਾਹੇ ਉਹ ਰਾਜੇ ਵੜਿੰਗੋਹਰੀ ਹੋਣ ਜਾਂ ਫਿਰ ਹੋਰ ਕੁਝ ਕੁ ਕਾਂਗਰਸੀ ਤੇ ਜਾਂ ਫਿਰ ਕਹਿ ਲਓ ਕਿ ਆਮ ਆਦਮੀ ਪਾਰਟੀਆਂ ਦੇ ਵਿੱਚੋਂ ਵੀ ਕੁਝ ਕੁ ਆਪਣੇ ਵਿੱਤ ਦੇ ਅਨੁਸਾਰ ਉਹ ਕੈਸ਼ ਵੰਡਦੇ ਦੇਖੇ ਗਏ ਜਿਹੜੇ ਕਲਾਕਾਰ ਨੇ ਖਾਸ ਕਰਕੇ ਜਿਹੜੇ ਗਾਇਕ ਤੇ ਖਾਸ ਕਰਕੇ ਫਿਲਮੀ ਕਲਾਕਾਰ ਨੇ ਉਹਨਾਂ ਨੇ ਵੀ ਦਿਲ ਖੋਲ ਕੇ ਇਹਦੇ ਚ ਮਦਦ ਕੀਤੀ ਆ ਸਾਡੇ ਕਹਿ ਲਓ ਬ੍ਰੈਂਪਟਨ ਵਾਲਿਆਂ ਦੇ ਵਿੱਚੋਂ ਜੇ ਆਪਾਂ ਵਪਾਰੀਆਂ ਦੀ ਗੱਲ ਕਰੀਏ ਤੇ ਜਦੋਂ ਪਹਿਲਾਂ ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਕਹਿ ਲਓ ਕਿ ਇੰਦਰਜੀਤ ਧੁੱਗਾ ਹੋਰੀ ਕੁਲਵਰਨ ਧੁੱਗਾ ਹੋਰੀ ਤੇ ਵੀਰਪਾਲ ਹੋਰਾਂ ਨੇ 1 ਕਰੋੜ ਜਿਹੜਾ ਸੀਗਾ ਜੀ ਇਹਨਾਂ ਨੇ ਅਨਾਊਂਸ ਕੀਤਾ ਸੀ
ਫਿਰ ਸਾਡੀ ਜਿਹੜੀ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੀਆਂ ਸਾਰੀਆਂ ਮੈਂਬਰ 7 ਕਲੱਬਾਂ ਇਹਨਾਂ ਦੀ ਮੀਟਿੰਗ ਹੋਈ ਅਤੇ $71,000 ਕੇ ਤਕਰੀਬਨ 45 ਲੱਖ ਦੇ ਲਗਭਗ ਬਣਨਾ ਜੀ ਉਹ ਅਨਾਊਂਸ ਹੋਇਆ। ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਉੱਪਰ ਜਿਹੜੇ ਸਨ ਉਹ ਰੇਡੀਓ ਥਾਨ ਕੀਤੇ ਗਏ। ਰਾਤੀ ਮੈਨੂੰ ਕੱਲ ਫੋਨ ਆਇਆ ਸੀਗਾ ਕੁਲਵਿੰਦਰ ਪੱਤਲ ਹੋਰਾਂ ਦਾ, ਉਹ ਅਸੀਂ ਪ੍ਰੋਗਰਾਮ ਉਡੀਕ ਰਹੇ ਹਾਂ ਕਿ ਖਾਲਸਾ ਏਡ ਜਿਹੜੀ ਆ ਜੀ ਉਹ ਜਿੱਥੇ ਵੀ ਕਿਤੇ ਆਫ਼ਤ ਆਵੇ ਅਤੇ ਉਹ ਬੜਾ ਡਟ ਕੇ ਕੰਮ ਕਰਦੇ ਨੇ। ਖਾਲਸਾ ਏਡ ਜਿਹੜੀ ਹੈ ਜੀ ਉਹ ਸੈਲਫੀਆਂ ਪਾਉਣ ਚ ਯਕੀਨ ਨਹੀਂ ਰੱਖਦੀ, ਔਰ ਉਹਨਾਂ ਦਾ ਇੱਕ ਸਿਫਤ ਉਹਨਾਂ ਦੀ ਇਹ ਆ ਕਿ ਉਹ ਕਹਿ ਲਓ ਏਰੀਆ ਨਹੀਂ ਦੇਖਦੇ, ਜਿੱਥੇ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਆ ਦੁਨੀਆਂ ਦੇ ਵਿੱਚ ਕਾਰਨ ਜੋ ਮਰਜ਼ੀ ਹੋਵੇ ਉਹ ਉੱਥੇ ਪਹੁੰਚਦੇ ਨੇ। ਇੱਕ ਹੋਰ ਵੱਡੀ ਇਹ ਗੱਲ ਆ ਵੀ ਜੇ ਉਹ ਜਿਸ ਕੰਮ ਨੂੰ ਫੜਦੇ ਨੇ ਉਹ ਉਸ ਨੂੰ ਜਦੋਂ ਤੱਕ ਉਹ ਪ੍ਰੋਜੈਕਟ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਉੱਥੋਂ ਉਹ ਗਰਾਊਂਡ ਤੋਂ ਹਿੱਲਦੇ ਨਹੀਂ ਆ। ਸੋ ਬਹੁਤ ਸਾਰੇ ਤੁਹਾਡੇ ਫੋਨ ਕਾਲ ਜਿਹੜੇ ਸਨ ਉਹ ਆਉਂਦੇ ਰਹੇ ਆ ਵੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ। ਸੋ ਅਸੀਂ ਉਲੀਕ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਏਡ ਵਾਸਤੇ ਉਹਨਾਂ ਦੀ ਮਦਦ ਵਾਸਤੇ ਰੇਡੀਓਥਾਨ ਜਿਹੜੇ ਆ ਜੀ ਉਹ ਕੀਤੇ ਜਾਣ ਤਾਂ ਕਿ ਮਦਦ ਜਿਹੜੀ ਉਹ ਪਹੁੰਚਦੀ ਕੀਤੀ। ਅਸਲ ਦੇ ਵਿੱਚ ਕੀ ਆ ਕਿ ਹੁਣ ਤਾਂ ਮਦਦ ਬਥੇਰੀ ਪਹੁੰਚ ਰਹੀ ਆ, ਹੁਣ ਕੀ ਆ ਕਿ ਅਸਲ ਦੇ ਵਿੱਚ ਜਦੋਂ ਪਾਣੀ ਲੈ ਗਿਆ ਸਾਰਾ ਕੁਝ ਸੈਟਲ ਡਾਊਨ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਮਦਦ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਆ। ਕਾਰਨ ਇਹ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਚਾਹੇ ਉਹ ਬਿਮਾਰੀਆਂ ਨੇ ਜਾਂ ਫਿਰ ਇਹ ਕਹਿ ਲਓ ਵੀ ਇੱਕ ਨੁਕਸਾਨ ਦਾ ਮੁਲਾਂਕਣ ਜਿਹੜਾ ਜੀ ਉਹ ਪਾਣੀ ਲਿੱਥੇ ਤੋਂ ਬਾਅਦ ਦੇ ਵਿੱਚ ਹੀ ਹੋਣਾ। ਕਿਹਦੀਆਂ ਕਿਹਦੀਆਂ ਜ਼ਮੀਨਾਂ ਦੇ ਵਿੱਚ ਫਸਲ ਮਰੀ ਆ, ਕਿਹਦੀ ਮਸ਼ੀਨਰੀ ਖਰਾਬ ਹੋਈ ਆ, ਕਿਹਦੇ ਡੰਗਰਾਂ ਦਾ ਨੁਕਸਾਨ ਹੋਇਆ, ਕਿਹੜੇ ਘਰਾਂ ਦਾ ਨੁਕਸਾਨ ਹੋਇਆ, ਉਹ ਚਾਹੇ ਜ਼ਿਮੀਦਾਰ ਨੇ ਜਾਂ ਫਿਰ ਗੈਰ ਜ਼ਿਮੀਦਾਰ ਨੇ, ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ, ਉਹ ਸਾਰਾ ਕੁਝ ਉਦੋਂ ਸਾਹਮਣੇ ਆਉਣਾ। ਅੱਜ ਦੀ ਆਪੋ ਧਾਪ ਦੇ ਵਿੱਚ ਤਾਂ ਕਹਿ ਲਓ ਕਿ ਜਿਹੜੇ ਬੰਦਿਆਂ ਨੂੰ ਨੁਕਸਾਨ ਨਹੀਂ ਵੀ ਹੋਇਆ ਉਹ ਵੀ ਘਰ ਭਰਨ ਤੇ ਲੱਗੇ ਨੇ ਜੀ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਕਹਿ ਲਓ ਕਿ ਬਹੁਤ ਸੰਯਮ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਆਓ ਆਪਾਂ ਇੱਕ ਨਿੱਕੀ ਜਿਹੀ ਲੈਂਦੇ ਹਾਂ ਬ੍ਰੇਕ, ਉਸ ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ 416-627-1778 ਸਟੂਡੀਓ ਦਾ ਫੋਨ ਨੰਬਰ ਹੈ।
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 905-330-6011।
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600, 647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 416-841-0478 ਸਰਵ ਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੇਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਸਵਾਗਤ ਜੀ। ਸੋ ਸਾਡੇ ਇੱਥੇ ਇੰਟਰਨੈਟ ਚੱਲ ਗਿਆ ਸੀਗਾ ਜੀ, ਸੋ ਫੋਨ ਕਾਲਸ ਇਹ ਆਏ ਕਿ ਬਹੁਤਾ ਕੁਝ ਜਿਹੜਾ ਜੀ ਉਹ ਰਿਪੀਟ ਕਲਿੱਪ ਜਿਹੜਾ ਹੋ ਰਿਹਾ ਜੀ, ਜਿਹੜੇ ਖਾਸ ਕਰਕੇ ਫੋਨਾਂ ਦੇ ਉੱਪਰ ਸੁਣ ਰਹੇ ਸੀ ਆਪਣੇ ਨਾਲ ਕਾਲਰ ਨੇ, ਉਹਨਾਂ ਤੋਂ ਬਾਅਦ ਫਿਰ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਕੀ ਹਾਲ
ਚਾਲ? ਬਸ ਵਧੀਆ ਵਧੀਆ। ਹਾਂਜੀ, ਖੁਸ਼ ਹੋ, ਕੀ ਹਾਲ ਜੀ? ਠੀਕ ਠਾਕ ਹੋ?
ਬਹੁਤ ਵਧੀਆ, ਬਹੁਤ ਵਧੀਆ। ਕਰਦੀ ਗੱਲ, ਤੁਸੀਂ ਸੁਣਾਓ, ਕੀ ਹਾਲ ਚਾਲ ਹੈ?
ਹਾਂ ਵਧੀਆ ਵਧੀਆ ਜੀ, ਵਧੀਆ ਵਧੀਆ।
ਵੈਦਰ ਵੀ ਵਧੀਆ ਜੀ।
ਹਾਂ, ਅੱਜ ਵੈਦਰ ਜਿਹੜਾ 20 ਡਿਗਰੀ ਆ ਤੇ ਬੜੀ ਵਧੀਆ ਧੁੱਪ ਛੁੱਪ ਨਿਕਲੀ ਆ, ਤੇ ਕੱਲ ਤੋਂ ਬਾਅਦ ਫਿਰ ਵੀ 25 ਡਿਗਰੀ ਤੱਕ ਚੱਲ ਜਾਣਾ ਜੀ। ਇੱਦਾਂ ਦਾ ਮੌਸਮ ਜਿਹੜਾ ਬਹੁਤ ਵਧੀਆ ਹੁੰਦਾ,
ਗੱਲਬਾਤ ਕਰ ਰਹੇ ਆ 13 ਸਤੰਬਰ ਦੀ। 13 ਸਤੰਬਰ ਬੜੇ ਲੰਮੇ ਸਮੇ ਤੋਂ ਪੰਜਾਬ ਲਈ, ਹੁਣ ਤੱਕ ਕਈ ਬੰਦੇ ਦਾ ਇਹ ਕਹਿੰਦੇ ਯਾਰ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਪੰਜਾਬ ਲਈ, ਅਸੀਂ ਵਿਆਹ ਵੀ ਗਏਗਾ ਨਾਲੇ ਜਵਾਕ ਵੀ ਹੋ ਗਏ, ਪਰ ਪੰਜਾਬ ਲਈ ਹਜੇ ਵੀ ਚੱਲੀ ਜਾਂਦਾ
ਜੀ ਜੀ ਜੀ।
ਪੁੱਤ ਪੋਤਿਆਂ ਦਾ ਹੋ ਗਿਆ ਜੀ ਪੰਜਾਬ ਦੇ, ਤੇ 13 ਸਤੰਬਰ ਦਿਨ ਸ਼ਨੀਵਾਰ ਵੁੱਡਬਾਈਨ ਮਾਲ ਦੇ ਵਿੱਚ ਆ ਜੀ, ਜਿਸ ਦੇ ਵਿੱਚ ਕਾਫੀ ਸਾਰੇ ਕਲਾਕਾਰ ਆ। ਪਹਿਲਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਾਡੀਆਂ ਭੈਣਾਂ ਵਾਸਤੇ ਤੀਆਂ ਦਾ ਮੇਲਾ ਹੁੰਦਾ ਜੀ, 1 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪੰਜਾਬ ਡੇ ਮੇਲਾ, ਜਿਸ ਵਿੱਚ KS ਮੱਖਣ, ਮੰਗੀ ਮਾਲ, ਗੁਰਵਿੰਦਰ ਬਰਾੜ, ਸੁਖਵਿੰਦਰ ਸੁੱਖੀ, ਸੁਰਿੰਦਰ ਮਾਨ, ਕਰਮਜੀਤ ਕੰਮੋ, ਗੀਤਾ ਬੈਸ, ਮੁਖਣ ਜੱਟ, ਕਾਫੀ ਲੰਬੀ ਲਿਸਟ ਹੈ ਕਲਾਕਾਰਾਂ ਦੀ ਜਿਨ੍ਹਾਂ ਨੇ ਸਾਰਾ ਦਿਨ ਤੁਹਾਡਾ ਇੰਟਰਟੇਨਮੈਂਟ ਕਰਨਾ 1 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਜੀ। ਤੇ ਨਾਲ ਦੀ ਨਾਲ ਸੀਪ ਦੇ ਟੂਰਨਾਮੈਂਟ, ਕਬੂਤਰਾਂ ਦੀ ਬਾਜੀ, ਕਿਸੇ ਨੇ ਵੀ ਜਿਹੜੇ ਸੀਪ ਦੇ ਟੂਰਨਾਮੈਂਟਾਂ ਦੇ ਟਾਈਆਂ ਨਹੀਂ ਪਾਈਆਂ ਤੇ ਉਸ ਦਿਨ ਤੁਸੀਂ 10 ਵਜੇ ਪਹੁੰਚ ਜਾਣਾ, ਉਸ ਦਿਨ ਤੁਸੀਂ ਆਪਦੀਆਂ ਜਿਹੜੀਆਂ ਟੀਮਾਂ ਰਜਿਸਟਰ ਕਰਾ ਸਕਦੇ ਹੋ, ਜਾਂ ਫਿਰ ਕੋਈ ਵੀ ਜਾਣਕਾਰੀ ਵਾਸਤੇ ਗਿਲ ਸਵੀਟ ਸੋਸਾਇਟੀ ਨਾਲ ਸੀਪ ਦੇ ਟੂਰਨਾਮੈਂਟਾਂ ਵਾਸਤੇ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ, ਸਪੋਂਸਰਸ਼ਿਪ ਵਾਸਤੇ ਜਾਂ ਕੋਈ ਵੀ ਸਟਾਲ ਲਾਉਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦਾ ਆਪਣਾ ਬਿਜ਼ਨਸ ਸਾਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, 416-894-9400 ਜਾਂ ਫਿਰ ਰਾਣਾ ਜੀ ਨਾਲ ਗੱਲਬਾਤ ਕਰ ਲਿਓ ਜੀ। ਇਹਨਾਂ ਦਾ ਨੰਬਰ ਸਾਰਾ ਕੋਲ ਹੈਗਾ ਜੀ 905-915-8484 ਰਾਣਾ ਜੀ।
ਜੀ
ਭੁੱਲੇ ਨੀ ਹਜੇ ਨਾ,
ਕਾਹਨੂੰ ਭੁੱਲਦੇ ਆ। ਦਰਅਸਲ ਇੱਕ ਹੋਰ ਚੀਜ਼ ਵੀ ਆ ਜਸਵਿੰਦਰ ਸਿੰਘ, ਜਿੰਨੇ ਪੁਰਾਣੇ ਨੰਬਰ ਨੇ ਨਾ
ਜੀ ਜੀ,
ਉਹ ਸਾਰੇ ਯਾਦ ਆ। ਇੱਕ ਦਿਨ ਮੈਂ ਗੱਡੀ ਦੇ ਵਿੱਚ ਆਵਾਂ ਤੇ ਮੇਰੇ ਕੁਦਰਤੀ ਨਾ ਮੇਰੇ ਦਿਮਾਗ ਦੇ ਵਿੱਚ ਇਕਦਮ ਸਰਜੀ ਸਰੋਆ ਆਇਆ
ਜੀ,
ਵੈਸੇ ਖਿਆਲਾਂ ਦੇ ਵਿੱਚ।
ਹਾਂਜੀ,
ਤੇ ਮੈਂ ਹੁਣ ਨੰਬਰ ਜਿਹੜਾ ਸੀਗਾ ਜੀ ਉਹ ਮੈਂ ਅੰਦਾਜ਼ੇ ਦੇ ਨਾਲ ਡਾਇਲ ਕੀਤਾ, ਤੇ ਉਹ ਮੈਂ ਘੱਟੋ ਘੱਟ ਹੋ ਸਕਦਾ ਕਿ 10-12 ਸਾਲਾਂ ਬਾਅਦ ਡਾਇਲ ਕੀਤਾ ਹੋਵੇ ਨੰਬਰ। ਤੇ ਉਹਨੇ ਵੀ ਮੂਹਰੇ ਫੋਨ ਚੱਕਿਆ ਮੈਨੂੰ, ਕੀ ਹਾਲ ਚਾਲ ਆ? ਮੈਂ ਕਿਹਾ ਵੀ ਆਹ ਇੱਦਾਂ ਚੇਤਾ ਆਇਆ ਸੀ ਤੇ ਮੈਂ ਡਰਦੇ ਡਰਦੇ ਨੇ ਝਿਜਕਦੇ ਨੇ ਨੰਬਰ ਡਾਇਲ ਕੀਤਾ ਵੀ ਨੰਬਰ ਉਹੀ ਆ। ਕਹਿੰਦਾ ਹਾਂ, ਮੈਂ ਟੋਰਾਂਟੋ ਵਾਲਾ ਨੰਬਰ ਬੰਦ ਨੀ ਕਰਾਇਆ। ਜੀ, ਸੋ ਜਿਹੜੇ ਪੁਰਾਣੇ ਨੰਬਰ ਆ ਉਹ ਤਾਂ ਹੁਣ ਤੱਕ ਯਾਦ ਆ, ਤੇ ਜਿਹੜੇ ਨਵੇਂ ਨੰਬਰ ਆ ਜੀ ਨਵੇਂ, ਕਈ ਵਾਰ ਤਾਂ ਆਪਾਂ ਨੂੰ ਜਵਾਕਾਂ ਦੇ ਨੰਬਰ ਨੀ ਚੇਤੇ ਰਹਿੰਦੇ।
ਮੈਨੂੰ ਇਸ ਗੱਲੋਂ ਅੱਗੇ ਵੀ ਸਾਰੇ ਕਹਿੰਦੇ ਮੇਰੀ ਮੈਮਰੀ ਠੀਕ ਆ ਜੀ, ਜਿਹੜਾ ਨੰਬਰ ਇੱਕ ਵਾਰੀ ਡਾਇਲ ਕਰ ਲਿਆ ਉਹ ਜਦੋਂ ਮਰਜ਼ੀ ਪੁੱਛ ਲਓ ਉਹ ਉਸੇ ਤਰ੍ਹਾਂ ਡਾਇਰੈਕਟਰੀ ਪਿਆ ਹੋਊਗਾ।
ਹਾਂਜੀ, ਮੈਂ ਤਕਰੀਬਨ ਮੈਨੂੰ ਜਦੋਂ ਡਾਇਰੈਕਟਰੀ ਕੱਢਦੇ ਹੁੰਦੇ ਸੀ ਨਾ, ਤਾਂ ਉਦੋਂ ਉਹਨਾਂ ਸਮੇਂ ਦੇ ਵਿੱਚ ਕਹੋ ਬਿਲਕੁਲ 250 ਕਹਿ ਲਓ ਵੀ ਕਸਟਮਰ ਇਹੋ ਜਿਹਾ ਸੀਗਾ ਵੀ ਜਿਹਨਾਂ ਦੇ ਨੰਬਰ ਜ਼ੁਬਾਨੀ ਯਾਦ ਹੁੰਦੇ ਸੀ, ਕਿਸੇ ਨੇ ਫੋਨ ਲੈਣਾ ਤੇ ਮੈਨੂੰ ਫਲਾਂਦਾ ਨੰਬਰ ਦੇ ਤੇ ਨੰਬਰ ਚੇਤੇ ਹੁੰਦਾ ਸੀ। ਹੁਣ ਜਿਹੜੇ ਪੁਰਾਣੇ ਨੰਬਰ ਆ ਉਹ ਤਾਂ ਸਾਰੇ ਰਹਿੰਦੇ ਚੇਤੇ, ਤੇ ਨਵਿਆਂ ਦੇ ਵਿੱਚ ਘਬਰਾ ਪੈਣਾ ਸ਼ੁਰੂ ਹੋ ਗਿਆ ਵੀ ਉਹ ਕਈ ਵਾਰੀ ਦਿਮਾਗੋਂ ਬਿਲਕੁਲ ਹੀ ਵਿਸਰ ਜਾਂਦੇ, ਭਾਵੇਂ ਡਾਇਲ ਕਰਦਿਆਂ ਕਰਦਿਆਂ ਭਾਵੇਂ ਇੱਕ ਡਿਜਿਟ ਜਿਹੜਾ ਉਹ ਸਜੇ ਖੱਬੇ ਹੋ ਜਾਵੇ।
ਕਿੰਨੇ
ਵਜੇ ਸ਼ੁਰੂ ਹੋਣਾ ਜੀ?
ਜੀ ਇਹ ਦੱਸਿਆ ਪਹਿਲਾਂ ਸਾਡੀ ਕਰਕੇ ਪਹਿਲਾਂ ਬੱਚਿਆਂ ਦੇ ਕੰਪੀਟੀਸ਼ਨ ਆ, ਫਿਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਤੀਆਂ ਦਾ ਮੇਲਾ ਸਾਡੀਆਂ ਭੈਣਾਂ ਵਾਸਤੇ, ਫਿਰ 1 ਵਜੇ ਤੋਂ ਲੈ ਕੇ ਜੀ ਆਨਵਰਡ ਜਿਹੜੇ ਸਾਰੇ ਕਲਾਕਾਰ ਹੋਣਗੇ, ਜਿੱਥੇ ਜੀਪਾਂ ਦੀ ਪ੍ਰਦਰਸ਼ਨੀ, ਮੋਟਰਸਾਈਕਲ ਕਲੱਬ ਆਪਣੇ ਮੋਟਰਸਾਈਕਲ ਲੈ ਕੇ ਆ ਰਹੀ ਆ, ਸੀਪਲੇ ਟੂਰਨਾਮੈਂਟ ਆ, ਕਬੂਤਰਾਂ ਦੀ ਬਾਜ਼ੀ ਆ, ਹੋਰ ਜਿਹੜੇ ਨਿੱਕੇ ਨਿੱਕੀਆਂ ਸਾਡੀਆਂ ਪੰਜਾਬ ਦੀਆਂ ਖੇਡਾਂ ਹੁੰਦੀਆਂ ਉਹ ਹੁੰਦੀਆਂ ਜੀ। ਜੇ ਤੁਸੀਂ ਛੋਟੇ ਬੱਚਿਆਂ ਲਿਆਇਓ ਕੋਈ ਗੱਲ
ਨੀ,
ਵੋਟਮੈਨ ਮਾਲ ਰਾਈਡ ਹੈਗੀਆਂ, ਆਪਣੇ ਬੱਚਿਆਂ ਨੂੰ ਰਾਈਡ ਦਵਾ ਸਕਦੇ ਹੋ, ਬੱਚੇ ਬੋਰ ਨੀ ਹੋਣਗੇ, ਪੂਰੀ ਫੈਮਿਲੀ ਇੰਟਰਟੇਨਮੈਂਟ ਆ ਜੀ। ਪੰਜਾਬ ਦੇ ਮੇਲਾ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਜੀ, ਤੁਹਾਡਾ ਆਪਣਾ ਦੋਨੇ ਪੰਜਾਬਾਂ ਦਾ ਮੇਲਾ ਜੀ, ਸਾਂਝੇ ਪੰਜਾਬ ਦਾ, ਪੰਜਾਬ ਡੇ ਲਹਿੰਦੇ ਪੰਜਾਬ ਦਾ, ਚੜ੍ਹਦੇ ਪੰਜਾਬ ਦਾ ਜੀ। ਇੱਕ ਵਾਰ ਫਿਰ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਮੇਰੇ ਨਾਲ ਜਾਂ ਤੁਹਾਡੇ ਨਾਲ ਕੋਈ ਵੀ ਗੱਲਬਾਤ ਕਰ ਸਕਦਾ ਜੀ। ਰਾਣਾ ਜੀ ਬਹੁਤ ਬਹੁਤ ਧੰਨਵਾਦ,
ਬਹੁਤ ਮਿਹਰਬਾਨੀ ਜੀ, ਮਿਲਦੇ ਹਾਂ ਬ੍ਰੇਕ ਕੇ ਬਾਅਦ।
ਠੀਕ ਹੈ,
ਥੈਂਕ ਯੂ, ਥੈਂਕ ਯੂ। ਇਹ ਸੰਜੀਤ ਸੁੰਦਰ ਖੋਸਾ ਹੋਰੀ, ਤੇ ਇਹ ਕਰਾ ਰਹੇ ਜੀ ਮੇਲਾ। ਆਓ ਫਿਰ ਆਪਾਂ ਨਾ ਇੱਕ ਗਾਉਣ ਸੁਣੀਏ, ਸਤਿੰਦਰ ਸਰਤਾਜ ਹੋਰਾਂ ਨੂੰ ਸੁਣਦੇ ਆ, ਨਹੀਂ ਕੁਲਵਿੰਦਰ ਬੇਲਾ ਹੋਰੇ ਵੀ, ਜਿਹੜੇ ਜਿਹੜੇ ਕਹਿ ਲਓ ਕਿ ਆਪਾਂ ਗਾਣੇ ਇੱਥੇ ਲਾਈਦੇ ਆ ਨਾ, ਤੇ ਜਦੋਂ ਇੱਥੇ ਆ ਕੇ ਤੇ ਕੰਪਿਊਟਰ ਖੋਲੀਦਾ ਤੇ ਉਦੋਂ ਉਹ ਗਾਣੇ ਕੰਪਿਊਟਰ ਆਪ ਹੀ ਕੱਢ ਦਿੰਦਾ ਹੈ। ਤੇ ਆ ਕੁਲਵਿੰਦਰ ਬੇਲਾ ਦਾ ਬੜਾ ਵਧੀਆ ਗੀਤ ਆ ਜਿਹੜਾ ਹਮੇਸ਼ਾ ਹੀ ਕਹਿ ਲਓ ਕਿ ਪੰਜਾਬੀ ਹੋਣ ਤੇ ਮਾਣ ਕਰਾਉਂਦਾ ਤੇ ਉਤਸ਼ਾਹਿਤ ਕਰਦਾ, ਔਰ ਇਹਦੇ ਨਾਲ ਰਲਦਾ ਮਿਲਦਾ ਗੀਤ ਜਿਹੜਾ ਜੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸੁਣ ਰਹੇ ਹੋਵੋਗੇ, ਰਣਜੀਤ ਬਾਵਾ ਹੋਰਾਂ ਦਾ ਵੀ ਚਰਚਾ ਦੇ ਵਿੱਚ ਆ, ਪਰ ਕੁਲਵਿੰਦਰ ਹੋਰਾਂ ਦਾ ਫਤਿਹ ਦਾ ਲਿਖਿਆ ਗੀਤ ਵਾਕਿਆ ਸੋਹਣਾ।
ਜ਼ਮੀਨਾਂ ਤੇ ਹਲਵਾ ਤੇ ਮਿੱਟੀ ਵਿੱਚੋਂ ਹੀਰੇ ਲੱਭ ਲੈ। सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा
ए है जी एशियन फूड सेंटर इंडो कैनेडियन ग्रोसरीज फल फ्रूट दाला सब्जियां दी वन स्टॉप शॉप नाले साडे कोल इंडिया आले भांडे प्लेटां बाटियां सब कुछ मिलदा साडी सारियां ही लोकेशंस ते सोहणियां सोहणियां रखड़ियां दी बेशुमार वैरायटी भी है एशियन फूड सेंटर दियां ओंटारियो विच 9 लोकेशंस विचों जिथे मर्जी आ जाओ
गार्निशमेंट पावर ऑफ सेल नोटिस बैंक वालों पैसे दी मांग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्तां कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ स्प्रेंजा बैंक्वेट हॉल 510 डियरहर्स्ट ड्राइव ब्रैम्पटन कॉल करो 905-793-3458 905-793-3458
ਇੱਕ ਵਾਰੀ ਫਿਰ ਸਵਾਗਤ। ਗੱਲਾਂ ਕਰਨ ਨੂੰ ਬਹੁਤ ਨੇ, ਹੜ੍ਹਾਂ ਦੇ ਨਾਲ ਸੰਬੰਧਿਤ ਵੱਖ ਵੱਖ ਅਨੈਲਿਸਿਸ ਜਿਹੜੇ ਨੇ ਜੀ ਉਹ ਹੋ ਰਹੇ ਨੇ। ਕੱਲ ਦੀ ਗੱਲ ਤੁਰੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਆਪ ਖੁਦਰੇ ਨੇ ਜਿਹੜੇ ਕਹਿ ਲਓ ਕਿ ਹੜ੍ਹ ਕਿਉਂ ਆਏ, ਕੋਈ ਕਹਿੰਦਾ ਜੀ ਕਿ ਇੰਤਜ਼ਾਮ ਨਹੀਂ ਅਗਾਊਂ ਕੀਤੇ ਤਾਂ ਕਰਕੇ ਹੜ੍ਹ ਆ ਗਏ, ਕਈ ਕਹਿੰਦੇ ਜਾਣ ਬੁੱਝ ਕੇ ਜਿਹੜੇ ਜੀ ਹੜ੍ਹ ਲਿਆਂਦੇ ਗਏ, ਕਈ ਕਹਿੰਦੇ ਜਿਹੜਾ ਮੀਂਹ ਪਿਆ ਆ ਉਹ ਵੀ ਜਾਣ ਬੁੱਝ ਕੇ ਵੱਧ ਪਵਾਇਆ ਗਿਆ। ਇੱਕ ਕਲਿੱਪ ਜਿਹੜੀ ਹੈ ਜੀ ਉਹ ਕੱਲ੍ਹ ਪਰਸੋਂ ਦੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਬੈਠਾ ਕੋਈ ਕਹਿ ਰਿਹਾ ਵੀ ਸਾਰੇ ਗੇਟ ਜਿਹੜੇ ਆ ਜੀ ਇਕਦਮ ਖੋਲ ਦਿੱਤੇ ਜਾਣ, ਤੇ ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ। ਉਸ ਗੱਲ ਨੂੰ ਕਾਫੀ ਤੂਲ ਦਿੱਤਾ ਜਾ ਰਿਹਾ। ਅੱਜ ਕੱਲ ਜਿਹੜਾ ਜੀ ਬਹੁਤ ਔਖਾ ਹੋਇਆ ਪਿਆ ਵੀ ਸੱਚ ਤੇ ਝੂਠ ਦੀ ਪਛਾਣ ਕਰਨੀ, AI ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਜੀ ਉਹ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਚਾੜੀਆਂ ਜਾ ਰਹੀਆਂ ਨੇ। ਜਿਹੜਾ ਸੋਸ਼ਲ ਮੀਡੀਆ ਦਾ ਆਪ ਖੁਦਰਾਪਨ ਹੈ, ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਕਿ ਉਨਾ ਨੁਕਸਾਨ ਹੜ੍ਹਾਂ ਨੇ ਨਹੀਂ ਕਰਨਾ ਜਿੰਨਾ ਨੁਕਸਾਨ ਇਹ ਸੋਸ਼ਲ ਮੀਡੀਆ ਨੇ ਕਰ ਜਾਣਾ। ਔਰ ਇਹਦਾ ਜਿਹੜਾ ਨੁਕਸਾਨ ਆ ਇਹ ਬੜਾ ਕਹਿ ਲਓ ਕਿ ਬੜੀ ਦੇਰ ਤੱਕ ਜਿਸ ਤੋਂ ਉੱਭਰ ਪਾਉਣਾ ਜਿਹੜਾ ਜੀ ਬੜਾ ਔਖਾ ਹੋ ਜਾਣਾ। ਸਾਡੇ ਸਿਸਟਮ ਨੂੰ ਸਾਡੀਆਂ ਚਲੋ ਅਸੀਂ ਬਹੁਤਾ ਕੁਝ ਜਿਹੜਾ ਜੀ ਉਹ ਉਮੀਦ ਸਰਕਾਰਾਂ ਤੋਂ ਕਰਦੇ ਹਾਂ, ਅਸੀਂ ਉਦੋਂ ਤੱਕ ਹਰ ਚੀਜ਼ ਨੂੰ ਮਿਸਯੂਜ਼ ਜਾਂ ਫਿਰ ਉਹਨੂੰ ਵਰਤਣ ਦੀ ਖੁੱਲ੍ਹ ਮਹਿਸੂਸ ਕਰਦੇ ਹਾਂ ਜਦੋਂ ਤੱਕ ਸਾਡੇ ਤੇ ਕੋਈ ਕੁੰਡਾ ਨਹੀਂ ਆਉਂਦਾ, ਜਦੋਂ ਤੱਕ ਸਾਨੂੰ ਡਰਾਵਾ ਨਹੀਂ ਮਿਲਦਾ, ਜਦੋਂ ਤੱਕ ਸਾਡੇ ਤੇ ਕਾਨੂੰਨ ਨਹੀਂ ਲਾਗੂ ਹੁੰਦਾ ਉਦੋਂ ਤੱਕ ਅਸੀਂ ਉਹ ਹਰਕਤਾਂ ਉਹ ਕਰਤੂਤਾਂ ਕਰਨ ਤੋਂ ਬਾਜ ਨਹੀਂ ਆਉਂਦੇ। ਉਹ ਅਸੀਂ ਦੁਨੀਆਂ ਦੇ ਕਿਸੇ ਮਰਜ਼ੀ ਕੋਨੇ ਤੇ ਹੋਈਏ, ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਹਾਲ ਹੀ ਹੈ ਜੀ। ਔਰ ਇੱਥੇ ਆ ਕਿ ਜਿਹੜਾ ਜਿਹੜਾ ਕਹਿ ਲਓ ਕਿ ਇੱਕ ਢੰਗ ਦੇ ਨਾਲ ਸਮਾਜ ਅਸੀਂ ਗਦਲਾ ਕੀਤਾ ਉਸ ਨੂੰ ਵੀ ਅਸੀਂ ਕਹਿ ਲਓ ਕਿ ਹੁਣ ਚੀਖ ਚੀਖ ਕੇ ਇਹ ਗੱਲ ਕਹਿ ਰਹੇ ਹਾਂ ਕਿ ਭਾਈ ਕਾਨੂੰਨ ਸਖ਼ਤ ਚਾਹੀਦੇ ਆ, ਕਾਨੂੰਨ ਸਖ਼ਤ ਚਾਹੀਦੇ ਆ। ਪਰਸੋਂ ਜਿਹੜਾ ਸੀਗਾ ਮਾਰਕ ਕਾਰਨੀ ਹੋਰਾਂ ਨੇ ਬਿਆਨ ਦਿੱਤਾ ਕਿ ਜਿਹੜਾ ਆਉਣ ਵਾਲਾ ਇਜਲਾਸ ਹੋਵੇਗਾ ਪਾਰਲੀਮੈਂਟ ਦਾ ਉਹਦੇ ਵਿੱਚ ਸਖ਼ਤ ਕਾਨੂੰਨ ਜਿਹੜੇ ਆ ਜੀ ਉਹ ਬਿੱਲ ਜਿਹੜੇ ਉਹ ਪੇਸ਼ ਕੀਤੇ ਜਾਣਗੇ, ਜਿਹਦੇ ਵਿੱਚ ਜਿਹੜੀਆਂ ਚੋਰੀਆਂ ਠੱਗੀਆਂ ਜਿਹੜਾ ਘਰਾਂ ਦੇ ਵਿੱਚ ਵੜ ਕੇ ਡਾਕੇ ਮਾਰੇ ਜਾਂਦੇ ਨੇ ਉਸ ਸਾਰੇ ਕਾਸੇ ਵਾਸਤੇ ਕਾਨੂੰਨ ਜਿਹੜੇ ਨੇ ਜੀ ਸਖ਼ਤ ਕੀਤੇ ਜਾ ਰਹੇ ਨੇ। ਸੋ ਕਾਨੂੰਨ ਸਖ਼ਤ ਹੋ ਜਾਣੇ ਜੀ, ਉਹ ਤੋਂ ਬਾਅਦ ਦੇਖਦੇ ਕੀ ਬਣਦਾ। ਇਹਨੀ ਦਿਨੀ ਕਹਿ ਲਓ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਵਿੱਚ ਐਂਟੀ ਇਮੀਗ੍ਰਾਂਟਸ ਜਿਹੜਾ ਜੀ ਇੱਕ ਮੂਵਮੈਂਟ ਚਲਾਈ ਜਾ ਰਹੀ ਆ। ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਖ਼ਬਰਾਂ ਸੁਣ ਚੁੱਕੇ ਹੋਵੋਗੇ, ਅਮਰੀਕਾ ਦੇ ਵਿੱਚ ਕੀ ਹੋ ਰਿਹਾ ਉਹ ਤੁਸੀਂ ਸੁਣ ਸੁਣ ਕੇ ਚੁੱਕੇ ਹੋਵੋਗੇ, ਤੇ ਹੁਣ ਉਹਦੀ ਕਹਿ ਲਓ ਕਿ ਜਿਹੜੀ ਅੱਗ ਆ ਉਹ ਕੈਨੇਡਾ ਵੀ ਪਹੁੰਚੀ ਲਵੋ। ਜਿਹੜੀ ਇੱਕ ਵਾਈਟ ਸੁਪਰੀਮੇਸੀ ਦੀ ਗੱਲ ਚੱਲਦੀ ਆ, ਹੁਣ ਅੰਦਰੋਂ ਅੰਦਰੀ ਜਿਹੜੇ ਜਿਹੜੇ ਇਹ ਸਮਾਜ ਨੇ ਇਹ ਕਹਿ ਲਓ ਕਿ ਇਹ ਦੁਖੀ ਨੇ। ਕਹਿ ਲਓ ਕਿ ਅਸੀਂ ਕਹਿ ਲਓ ਧਰਮਾਂ ਦੇ ਨਾਂ ਦੇ ਉੱਪਰ ਵੰਡੇ ਬਹੁਤ ਆ। ਇਸੇ ਕਰਕੇ ਮੈਨੂੰ ਉਲਫਤ ਬਾਜਵਾ ਹੋਰਾਂ ਦਾ ਇੱਕੋ ਸ਼ੇਅਰ ਬੜਾ ਚੰਗਾ ਲੱਗਦਾ ਹੁੰਦਾ, ਜੇ ਜੋ ਲਿਖਦੇ ਨੇ ਕਿ ਚੰਗਾ ਰੱਬ ਦਾ ਰਾਹ ਦਿਖਲਾਇਆ ਮਜ਼ਬਾਂ ਨੇ, ਜੱਗ ਨੂੰ ਭੰਬਲ ਭੂਸੇ ਪਾਇਆ ਮਜ਼ਬਾਂ ਨੇ, ਨਾਨਕ ਤੇਰੀ ਤੇਰਾ ਤੇਰਾ ਕੌਣ ਸੁਣੇ, ਮੈਂ ਮੇਰੀ ਦਾ ਰੌਲਾ ਪਾਇਆ ਮਜ਼ਬਾਂ ਨੇ, ਸ਼ਰਨ ਪਏ ਨੂੰ ਕੰਠ ਕੋਈ ਹੁਣ ਲਾਉਂਦਾ ਨਹੀਂ, ਜੋ ਅੜਿਆ ਸੋ ਤਖ਼ਤ ਬਿਠਾਇਆ ਮਜ਼ਬਾਂ ਨੇ। ਤੇ ਇੱਕ ਬੜਾ ਵਧੀਆ ਖੂਬਸੂਰਤ ਸ਼ੇਰ ਆ ਉਹਦੇ ਵਿੱਚ ਕਿ ਵਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ, ਵਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ ਤੇ ਇਸ ਨੂੰ ਬਾਂਦਰ ਫੇਰ ਬਣਾਇਆ ਮਜ਼ਬਾਂ ਨੇ। ਜਿਹੜਾ ਮਜ਼ਬੀ ਜ਼ਹਿਰ ਆ ਉਹ ਕੱਲਾ ਸਾਡੇ ਮੁਲਕਾਂ ਦੇ ਵਿੱਚ ਹੀ ਨਹੀਂ ਆ, ਉਹ ਜ਼ਹਿਰ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਚੁੱਕਿਆ। ਉਹਦੇ ਲਈ ਕੰਟਰੀਬਿਊਟ ਜਿਹਨੇ ਮਰਜ਼ੀ ਕੀਤਾ ਹੋਵੇ, ਉਹਦੇ ਲਈ ਜ਼ਿੰਮੇਵਾਰ ਭਾਵੇਂ ਸਾਡੀਆਂ ਆਪਣੀਆਂ ਕਰਤੂਤਾਂ ਕਿਉਂ ਨਾ ਹੋਣ, ਪਰ ਇਹ ਜ਼ਹਿਰ ਜਿਹੜਾ ਜੀ ਉਹ ਫੈਲ ਚੁੱਕਾ। ਔਰ ਬਹੁਤੀ ਵਾਰੀ ਇਹ ਹੁੰਦਾ ਕਿ ਅਸੀਂ ਫਿਰ ਜਦੋਂ ਇਹੋ ਜਿਹੀ ਕੋਈ ਗੱਲ ਆਉਂਦੀ ਆ ਤੇ ਅਸੀਂ ਦੂਜੇ ਦੀ ਆਲੋਚਨਾ ਕਰਦੇ ਹਾਂ, ਸੈਲਫ ਅਨੈਲਿਸਿਸ ਨਹੀਂ ਕਰਦੇ ਵੀ ਕੀ ਇਹਦੇ ਵਿੱਚ ਕੋਈ ਸਾਡਾ ਆਪਣਾ ਖੁਦ ਦਾ ਯੋਗਦਾਨ ਤਾਂ ਨਹੀਂ, ਦੂਜੇ ਦੇ ਮਨ ਦੇ ਵਿੱਚ ਜਿਹੜੀ ਇੱਕ ਨਫ਼ਰਤ ਦੀ ਭਾਵਨਾ ਪੈਦਾ ਹੋਈ ਆ ਕਿ ਉਹ ਜਿਹੜੀ ਚੰਗਿਆੜੀ ਆ ਉਸ ਨੂੰ ਅਸੀਂ ਤਾਂ ਨਹੀਂ ਹਵਾ ਦਿੱਤੀ ਜਾਂ ਅਸੀਂ ਤਾਂ ਹਵਾ ਨਹੀਂ ਦੇ ਰਹੇ। ਬਹੁਤੀ ਵਾਰੀ ਅਸੀਂ ਆਪਣਾ ਉਹ ਸਾਰਾ ਕੁਛ ਨਹੀਂ ਵਿਚਾਰਦੇ ਕਿਉਂਕਿ ਸਾਡੀ ਆਦਤ ਬਣ ਚੁੱਕੀ ਹੈ ਵੀ ਦੂਸਰੇ ਨੂੰ ਬਲੇਮ ਕਰਨਾ, ਦੂਜੇ ਨੂੰ ਬਲੇਮ ਕਰਕੇ ਤੇ ਆਪਣੇ ਆਪ ਨੂੰ ਸੁਰਖਰੂ ਕਰਨਾ ਸਾਡਾ ਇੱਕ ਸੁਭਾਅ ਬਣ ਗਿਆ। ਅਸੀਂ ਆਪਣੀ ਹਰ ਗਲਤੀ ਦਾ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢਿਆਂ ਸਿਰ ਸੁੱਟਣੀ ਹੁੰਦੀ ਹੈ। ਉਹ ਚ ਪਹਿਲਾਂ ਅੜਕੇ ਆਉਂਦੀਆਂ ਨੇ ਸਰਕਾਰਾਂ ਤੇ ਬਾਅਦ ਦੇ ਵਿੱਚ ਰੱਬ। ਰੱਬ ਤਾਂ ਕਦੇ ਗਿਆ ਨਹੀਂ ਨਾ, ਸਰਕਾਰਾਂ ਦਾ ਮੂਹਰੇ ਤੁਹਾਨੂੰ ਜਵਾਬ ਵੀ ਦੇ ਸਕਦੀ ਹੈ ਪਰ ਰੱਬ ਜਵਾਬ ਨਹੀਂ ਦਿੰਦਾ, ਤੇ ਫਿਰ ਅਸੀਂ ਸਾਰਾ ਕੁਛ ਉਹਦੇ ਮੋਢਿਆਂ ਤੇ ਭਾ ਸੁੱਟਦੇ ਹਾਂ। ਹੁਣ ਵੀ ਹੈ ਜੀ, ਤੁਸੀਂ ਬਹੁਤੀਆਂ ਚਾਹੇ ਆਪਾਂ ਹੜਾਂ ਦੇ ਪ੍ਰਪੇਖ ਦੇ ਵਿੱਚ ਹੀ ਗੱਲ ਕਰ ਲਈਏ, ਉੱਥੇ ਵੀ ਅਸੀਂ ਰੱਬ ਨੂੰ ਕੋਸਦੇ ਹਾਂ। ਇੱਕ ਦਿਨ ਆਪਾਂ ਕਹਿ ਲਓ ਕਿ ਟੋਟਲ ਪ੍ਰੋਗਰਾਮ ਜਿਹੜਾ ਜੀ ਉਹ ਥੋੜਾ ਜਿਹਾ ਸੈਟਲ ਹੋ ਲੈਣ ਹੜ, ਆਪਾਂ ਇਸੇ ਚੀਜ਼ ਤੇ ਕਰਾਂਗੇ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਦਰਿਆ ਨੇ ਨਾ, ਦਰਿਆ ਬੜੇ ਖੁੱਲੇ ਹੁੰਦੇ ਸੀ। ਅਸੀਂ ਹੌਲੀ 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 ਦਰਿਆਵਾਂ ਦੇ ਉੱਪਰ ਕਬਜ਼ਾ ਕੀਤਾ, ਦਰਿਆਵਾਂ ਦੇ ਬੰਨ ਜਿਹੜੇ ਸਨ ਉਹ ਸੰਗੇੜ ਦਿੱਤੇ, ਔਰ ਹੁਣ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤੇ ਫਿਰ ਸਾਡੇ ਕੋਲ ਕਹਿ ਲਓ ਕਿ ਬਲੇਮ ਕਰਨ ਨੂੰ ਬਹੁਤ ਕੁਝ ਹੁੰਦਾ। ਹੁਣ ਕਈ ਇਲਾਕਿਆਂ ਦੇ ਵਿੱਚ ਤਾਂ ਕਹਿ ਲਓ ਕਿ ਹੁਣ 88 ਤੋਂ ਲੈ ਕੇ ਹੁਣ ਤੱਕ ਦੇ ਸਾਲ ਗਿਣ ਲਓ, ਇੰਨਾ ਪਾਣੀ ਉਦੋਂ ਉਨਾ ਸਮਾਂ ਹੋ ਗਿਆ ਕਿਉਂਕਿ ਪਾਣੀ ਨਹੀਂ ਸੀ ਆਇਆ, ਅਸੀਂ ਦਰਿਆਵਾਂ ਨੂੰ ਦਰਿਆ ਸਮਝ ਨੂੰ ਹਟ ਗਏ ਸੀ। ਹੁਣ ਜਿਹੜੇ ਡੈਮ ਵੀ ਬਣਾਏ ਨੇ, ਜੇ ਕਿਤੇ ਭਾਖੜਾ ਡੈਮ ਨਾ ਹੁੰਦਾ ਹਾਂਜੀ ਤੇ ਸੋਚੋ ਕਿਤੇ ਪੰਜਾਬ ਦਾ ਅੱਜ ਹਾਲ ਕੀ ਹੁੰਦਾ। ਹੁਣ ਡੈਮਾਂ ਦੇ ਵਿੱਚ ਕੀ ਹੈ ਕਿ ਪਿਛਲੇ 12 ਸਾਲਾਂ ਤੋਂ ਡੈਮ ਸਾਫ਼ ਨਹੀਂ ਹੋਏ। ਹੁਣ ਉਹਦੇ ਵਿੱਚ ਕਹਿ ਲਓ ਵੀ 20% ਕਹਿੰਦੇ ਗਾਰ ਹੈ, ਹਾਲਾਂਕਿ ਉਹ ਗਾਰ ਕੱਢਣ ਵਾਸਤੇ ਵੀ ਵੱਖ ਵੱਖ ਤਕਨੀਕਾਂ ਨੇ। ਇੱਕ ਜਿਹੜੇ ਉੱਪਰਲੇ ਤੁਸੀਂ ਫਲੱਡ ਗੇਟ ਜਾਂ ਫਿਰ ਜਿਹੜੇ ਉੱਪਰ ਗੇਟ ਤੁਸੀਂ ਦੇਖਦੇ ਹੋ ਉਹ ਨੇ, ਇੱਕ ਉਹਦੇ ਬਿਲਕੁਲ ਬੋਟਮ ਦੇ ਉੱਪਰ ਗੇਟ ਬਣੇ ਹੁੰਦੇ ਨੇ ਜਿਨ੍ਹਾਂ ਗੇਟਾਂ ਰਾਹੀਂ ਉਹਨਾਂ ਦੀ ਸਫਾਈ ਕੀਤੀ ਜਾਂਦੀ ਆ। ਉਹਦੇ ਕਹਿੰਦੇ ਫਾਇਦੇ ਵੀ ਨੇ, ਉਹਦੇ ਨੁਕਸਾਨ ਵੀ ਨੇ, ਪਰ ਹੁਣ ਜਿੰਨੇ ਉਹ ਸਾਫ਼ ਕਰਨ ਵਾਲੇ ਹੋਏ ਨੇ, ਜਿਹੜੀ ਉਹਦੇ ਵਿੱਚੋਂ ਗਾਰ ਨਿਕਲਣੀ ਆ ਉਹਦਾ ਸਾਂਭ ਸੰਭਾਈਆ ਕਿੱਦਾਂ ਕਰਨਾ, ਉਹ ਕਿੱਥੇ ਲਿਜਾਣੀ ਆ, ਜਾਂ ਫਿਰ ਜਿੱਡੇ ਜਿੱਡੇ ਡੈਮ ਘੱਟੋ ਘੱਟ ਪੰਜਾਬ ਦੇ ਵਿੱਚ ਨੇ ਉਹਦੇ ਵਾਸਤੇ ਕਹਿ ਲਓ ਕਿ ਅਰਬਾਂ ਖਰਬਾਂ ਰੁਪਈਆ ਜਿਹੜਾ ਜੀ ਉਹ ਚਾਹੀਦਾ ਘੱਟੋ ਘੱਟ ਉਸ ਗਾਰ ਨੂੰ ਟਰਾਂਸਪੋਰਟ ਕਰਨ ਦੇ ਲਈ। ਜਿਹੜੇ ਛੋਟੇ ਡੈਮ ਨੇ ਉਹਨਾਂ ਦੇ ਏਰੀਆਜ਼ ਦੇ ਵਿੱਚ ਜਿਹੜੇ ਨੇ ਜੀ ਉਹ ਪ੍ਰੋਗਰਾਮ ਸਰਕਾਰਾਂ ਵੱਲੋਂ ਬਣਦੇ ਨੇ ਕਿ ਉਹਨਾਂ ਨੂੰ ਸਫਾਈ ਕਰਾ ਕੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਗਾਰ ਨਿਕਲਦੀ ਆ ਉਹ ਜ਼ਿਮੀਂਦਾਰਾਂ ਨੂੰ ਖੇਤਾਂ ਦੇ ਵਿੱਚ ਰੂੜੀ ਵਜੋਂ ਪਾਉਣ ਵਾਸਤੇ ਦੇ ਦਿੱਤੀ ਜਾਂਦੀ ਹੈ। ਪਰ ਜਿੱਡੇ ਡੈਮ ਪੰਜਾਬ ਦੇ ਵਿੱਚ ਨੇ ਇਹਨਾਂ ਦੀ ਸਫਾਈ ਆ ਉਹ ਕਹਿੰਦੇ ਵੀ ਇਟ ਇਜ਼ ਵੈਰੀ ਨੈਕਸਟ ਟੂ ਇੰਪੋਸੀਬਲ। ਇਹ ਜਿਹੜੇ ਡੈਮ ਬਣੇ ਨੇ ਇਹਨਾਂ ਕਹੋ ਕਿ ਡੈਮਾਂ ਦੀ ਆਪਣੀ ਮਿਆਦ ਵੀ ਹੁੰਦੀ ਹੈ, ਉਹਦਾ ਰੱਖ ਰਖਾਵ, ਉਹਦੀ ਜਿਹੜੀ ਸਾਂਭ ਸੰਭਾਲ, ਉਹ ਬੜੇ ਇੱਕ ਪੇਚੀਦਾ ਮਸਲੇ ਨੇ। ਪਿਛਲੇ ਸਮੇਂ ਦੇ ਵਿੱਚ ਬਹੁਤ ਵਾਰੀ ਕਹਿ ਲਓ ਕਿ ਸਰਕਾਰਾਂ ਜਿਹੜੀਆਂ ਡੰਗ ਟਪਾਉਂਦੀਆਂ ਨੇ ਔਰ ਇਹ ਡੰਗ ਟਪਾਊ ਨੀਤੀ ਤੇ, ਪਰ ਦੂਜੇ ਪਾਸੇ ਜਿਹੜੀ ਹੈ ਜੀ ਕਹਿ ਲਓ ਕਿ ਜਿਹਨੂੰ ਚਾਹੇ ਅਸੀਂ ਮਾਈਨਿੰਗ ਕਹਿ ਲਈਏ ਜਾਂ ਫਿਰ ਜਿਹੜੀਆਂ ਦਰਿਆਈ ਜ਼ਮੀਨਾਂ ਦੇ ਉੱਪਰ ਉਹਨਾਂ ਨੂੰ ਵੀ ਅਸੀਂ ਉਪਜਾਊ ਕਰ ਲਿਆ, ਔਰ ਜਦੋਂ ਦਰਿਆ ਨੇ ਆਪਣਾ ਕਹਿ ਲਓ ਕਬਜ਼ਾ ਲੈਣਾ ਤੇ ਫਿਰ ਉਹਨੇ ਕਿਸੇ ਪਟਵਾਰੀ ਕੋਲੋਂ ਫਰਦ ਲੈ ਕੇ ਕਬਜ਼ਾ ਨਹੀਂ ਲੈਣਾ ਹੁੰਦਾ, ਉਹ ਫਿਰ ਇੱਦਾਂ ਕਰਦਾ ਜਿੱਦਾਂ ਉਹਨੇ ਕੀਤਾ। ਆਪਾਂ ਅਗਲੇ ਹਫ਼ਤਿਆਂ ਦੇ ਵਿੱਚ ਇਸ ਦੇ ਬਾਰੇ ਡਿਟੇਲ ਗੱਲਬਾਤ ਕਰਾਂਗੇ ਤਾਂ ਕਿ ਆਪਣੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ। ਇਸ ਲਈ ਦਾ ਪ੍ਰੋਗਰਾਮ ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਬਾਅਦ ਦੇ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਬਰਾੜ ਸਾਹਿਬ ਦਾ ਫੋਨ ਨੰਬਰ 647-384-36-36, ਮੇਰਾ ਫੋਨ ਨੰਬਰ 905-915-84-84, ਘੱਟ ਵੱਧ ਬੋਲੇਗਾ ਤੂੰ ਮਾਫ਼ੀ। ਅਗਲੀ ਮੁਲਾਕਾਤ ਤੱਕ ਦਿਓ ਅੱਗੇ, ਰੱਬ ਰਾਖਾ।
ਸਰਕਾਰਾਂ ਨੇ ਜ਼ੋਰ ਚਲਾਏ ਨੇ ਸਾਨੂੰ ਉਹ ਦੁੱਖ ਦੇ ਰਹਿਣਗੇ, ਡੁੱਬ ਦੱਬ ਕੇ ਤਾਰ ਲੋ ਜਾਣ ਦਾ ਤਾਈਓ ਤਾਇਨੂੰ ਪੰਜਾਬ ਕਹਿਣਗੇ। ਸਰਕਾਰਾਂ ਨੇ ਸਾਨੂੰ ਉਹ ਦੁੱਖ ਦੇ ਹੀ ਰਹਿਣਗੇ ਡੁੱਬ ਦੱਬ ਕੇ ਤਾਰ ਨੂੰ ਜਾਣਦਾ ਤਾਈਓ ਤਾਏ ਨੂੰ ਪੰਜਾਬ ਕਹਿਣਗੇ ਵਾਹਿਗੁਰੂ ਕਹਿਣਾ ਉਹ ਕਹਿੰਦੇ ਰਹਿਣਗੇ ਸਰਕਾਰਾਂ ਨੇ ਜੋਰ ਚਲਾਏ ਨੇ ਸਾਨੂੰ ਦੁੱਖ ਦੇ ਹੀ ਰਹਿਣਗੇ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ट्रक ड्राइवर भाइयों अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उमरे के लिए वीवो टेल के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवो टेल की हाई स्पीड इंटरनेट चलती है दुनिया के किसी भी कोने में विजिट करें vivotel.com या कॉल करें 416-243-9836 416-243-9836 कनेक्शन आपका दुनिया के साथ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ ਥ੍ਰੀ ਪੀਸ ਕਿਚਨ